ਤੁਸੀਂ ਹੋ SBS ਪੰਜਾਬੀ ਦੇ ਨਾਲ।
ਸੰਯੁਕਤ ਰਾਜ ਵਿੱਚ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਦੁਆਰਾ ਇੱਕ ਤਾਜ਼ਾ ਪ੍ਰਵਾਨਗੀ ਤੋਂ ਬਾਅਦ ਇਹ ਨਿਰਧਾਰਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਅਲਜ਼ਾਈਮਰਜ਼ ਦਾ ਇਹ ਇਲਾਜ ਕਿਸ ਨੂੰ ਦਿੱਤਾ ਜਾਣਾ ਚਾਹੀਦਾ ਹੈ, ਜਿਸ ਨੂੰ ਲੈ ਕੇ ਉਤਸ਼ਾਹ ਅਤੇ ਸ਼ੰਕਾ ਦੋਵੇਂ ਹਨ। ਇਹ ਪਹਿਲੀ ਦਵਾਈ ਹੈ ਜਿਸ ਬਾਰੇ US ਰੈਗੂਲੇਟਰਸ ਦਾ ਕਹਿਣਾ ਹੈ ਕਿ ਇਹ ਬਿਮਾਰੀ ਨੂੰ ਹੌਲੀ ਕਰਨ ਵਿੱਚ ਸਹਾਇਤਾ ਕਰ ਸਕਦੀ ਹੈ। ਮਨਜ਼ੂਰੀ ਆਪਣੇ ਖੁਦ ਦੇ ਸੁਤੰਤਰ ਸਲਾਹਕਾਰਾਂ ਦੀਆਂ ਚੇਤਾਵਨੀਆਂ ਨੂੰ ਅਣਗੌਲੀ ਕਰਦੀ ਹੈ ਕਿ ਇਲਾਜ ਬਿਮਾਰੀ ਨੂੰ ਹੌਲੀ ਕਰਦਾ ਨਹੀਂ ਦਿਖਿਆ ਹੈ। ਪਰ ਹੁਣ ਦੁਨੀਆ ਭਰ ਦੀਆਂ ਹੋਰ ਰੈਗੂਲੇਟਰੀ ਅਥਾਰਟੀਜ਼ ਇਸ ਡਰੱਗ ਦੇ ਪਿਛਲੀ ਵਿਵਾਦਤ ਖੋਜ ਦੀ ਮੁੜ ਪੜਤਾਲ ਕਰਨਗੀਆਂ। ਹਰਲੀਨ ਕੌਰ ਸੋਹਾਣਾ ਦੀ ਜ਼ੁਬਾਨੀ ਪੇਸ਼ ਹੈ ਇਹ ਖਾਸ ਰਿਪੋਰਟ। ਐਡਿਊਕੈਨੂਮੈਬ, ਜਿਸ ਨੂੰ ਆਮ ਤੌਰ 'ਤੇ ਐਡੂਲਿਮ ਕਿਹਾ ਜਾਂਦਾ ਹੈ, ਬਾਇਓਜੈਨ ਦੁਆਰਾ ਬਣਾਈ ਗਈ ਇੱਕ ਦਵਾਈ ਹੈ। US ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਦਾ ਕਹਿਣਾ ਹੈ ਕਿ ਉਸ ਨੇ ਐਲਜ਼ਾਈਮਰ ਦੇ ਮਰੀਜ਼ਾਂ ਨੂੰ ਲਾਭ ਪਹੁੰਚਾਉਣ ਦੀ ਸੰਭਾਵਿਤ ਸੰਭਾਵਨਾ ਲੱਗਣ ਵਾਲੇ ਨਤੀਜਿਆਂ ਦੇ ਆਧਾਰ 'ਤੇ ਦਵਾਈ ਨੂੰ ਮਨਜ਼ੂਰੀ ਦਿੱਤੀ ਹੈ। US ਰੈਗੂਲੇਟਰਸ ਮੁਤਾਬਕ ਕੇਵਲ ਇਹ ਦਵਾਈ ਹੈ ਜੋ ਐਲਜ਼ਾਈਮਰਸ ਰੋਗ ਦਾ ਇਲਾਜ ਕਰਨ ਦੀ ਸੰਭਾਵਨਾ ਰੱਖਦੀ ਹੈ, ਨਾ ਕਿ ਕੇਵਲ ਚਿੰਤਾ ਅਤੇ ਇਨਸੋਮਨੀਆ ਵਰਗੇ ਲੱਛਣਾਂ ਦਾ ਪ੍ਰਬੰਧਨ ਕਰਨ। ਇਸ ਫੈਸਲੇ ਨਾਲ ਲੱਖਾਂ ਬਜ਼ੁਰਗ ਅਮਰੀਕੀ ਅਤੇ ਉਹਨਾਂ ਦੇ ਪਰਿਵਾਰ ਪ੍ਰਭਾਵਿਤ ਹੋ ਸਕਦੇ ਹਨ, ਜਿਸ ਨੇ ਡਾਕਟਰਾਂ, ਮੈਡੀਕਲ ਖੋਜਕਰਤਾਵਾਂ ਅਤੇ ਮਰੀਜ਼ ਸਮੂਹਾਂ ਵਿੱਚ ਮਤਭੇਦ ਪੈਦਾ ਕਰ ਦਿੱਤੇ ਹਨ। ਇਸ ਦੇ ਪ੍ਰਯੋਗਾਤਮਕ ਉਪਚਾਰਾਂ ਦਾ ਮੁਲਾਂਕਣ ਕਰਨ ਲਈ ਵਰਤੇ ਜਾਣ ਵਾਲੇ ਮਾਪਦੰਡਾਂ ਦੇ ਦੂਰ ਅੰਤ ਪ੍ਰਭਾਵ ਵੀ ਹੋ ਸਕਦੇ ਹਨ। ਜੋਨਾਥਨ ਸਕੌਟ ਯੂਨੀਵਰਸਿਟੀ ਕਾਲਜ ਲੰਡਨ ਵਿੱਚ ਨਿਊਰੋਲੋਜੀ ਦੇ ਪ੍ਰੋਫੈਸਰ ਹਨ ਅਤੇ UK ਵਿੱਚ ਐਲਜ਼ਾਈਮਰ ਦੀ ਰਿਸਰਚ ਦੇ ਚੀਫ ਮੈਡੀਕਲ ਆਫਿਸਰ ਹਨ, ਜੋ ਬਿਮਾਰੀ ਦੇ ਇਲਾਜ ਦੇ ਅਧਿਐਨ ਲਈ ਫੰਡ ਦਿੰਦੀ ਹੈ। ਸ਼੍ਰੀ ਸਕੌਟ ਇਹ ਉਮੀਦ ਨਹੀਂ ਕਰਦੇ ਕਿ ਇਹ ਦਵਾਈ ਐਲਜ਼ਾਈਮਰ ਨੂੰ ਹੱਲ ਕਰਨ ਲਈ ਸਭ ਤੋਂ ਮਹੱਤਵਪੂਰਨ ਹੋਏਗੀ, ਪਰ ਉਹਨਾਂ ਦਾ ਮੰਨਣਾ ਹੈ ਕਿ ਇਹ ਤਬਦੀਲੀ ਫਾਰਮਾਸਿਊਟੀਕਲ ਕੰਪਨੀਆਂ ਨੂੰ ਆਕਰਸ਼ਿਤ ਕਰਨ ਲਈ ਮਹੱਤਵਪੂਰਨ ਹੋਵੇਗੀ।
The analogy that I like to use is it's a bit like running the 4-minute mile. It took ages to get over that barrier, and as soon as somebody ran the 4-minute mile, there were several people that year that came through. We've seen this in stroke. We've seen this in multiple sclerosis. The first drugs that gets licensed are not necessarily the best. They're not the ones that will get used ultimately, but they are a major spur to ongoing investment.
ਮਰੀਜ਼ ਅਤੇ ਉਹਨਾਂ ਦੇ ਪਰਿਵਾਰ ਵੀ ਇਸ ਫੈਸਲੇ ਦਾ ਸਵਾਗਤ ਕਰ ਰਹੇ ਹਨ। ਐਮਿਲੀ ਐਲਨ ਦੀ ਮਾਂ ਨੂੰ 11 ਸਾਲ ਪਹਿਲਾਂ ਐਲਜ਼ਾਈਮਰ ਨਾਲ ਡਾਇਗਨੋਸ ਕੀਤਾ ਗਿਆ ਸੀ ਜਦੋਂ ਉਹ ਸਿਰਫ 60 ਸਾਲਾਂ ਦੀ ਸੀ। ਉਸ ਦਾ ਮੰਨਣਾ ਹੈ ਕਿ ਇੰਨੀ ਲੰਮੀ ਮਿਆਦ ਦੀ ਬਿਮਾਰੀ ਦੇ ਮਰੀਜ਼ਾਂ ਨੂੰ ਇਸ ਦਵਾਈ ਨੂੰ ਅਜ਼ਮਾਉਣ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ।
I mean, there's hardly anything for Alzheimer's at the moment, and it really is only useful in the very early stages, by which time it's too late for people. And I think it's not fair to be so cautious around a disease that really impacts the whole family. And I think I can't really stress enough how much of an impact my mum's early onset Alzheimer's has had on my life in my 20s and 30s. We weren't able to get together as a family for quite a long time, or we could get together, but we couldn't really talk around mum because mum had quite severe psychosis. So it's had a huge impact on the relationships with me and my family, as well as sort of, you know, my own well-being.
Alzheimer dementia da sab to aam roop hai. Is bimari da kendar dimag vich asadharan protein da nirman hai. Eh fir ik atal pragatishil dimagi vikar ban janda hai, jo holi holi yaadasht ate sochan de hunaran ate sadharan karjan nu karan di yogta nu khatam kar dinda hai. ਇਹ ਦਿਮਾਗ ਦੇ ਸੈੱਲਾਂ ਦੇ ਨੁਕਸਾਨ ਅਤੇ ਰਸਾਇਣਕ ਤਬਦੀਲੀਆਂ ਕਰਦਾ ਹੈ ਜੋ ਯਾਦਾਸ਼ਤ ਨੂੰ ਨੁਕਸਾਨ ਪਹੁੰਚਾਉਂਦਾ ਹੈ। ਨਵੀਂ ਦਵਾਈ ਪ੍ਰਤੀਰੋਧਕ ਪ੍ਰਤੀਕ੍ਰਿਆ ਬਣ ਕੇ ਐਮੀਲੋਇਡ ਨੂੰ ਨਿਸ਼ਾਨਾ ਬਣਾਉਂਦੀ ਹੈ।
Drugs that we've had to date, which were licensed nearly 20 years ago, boost the brain chemicals within in patients with Alzheimer's disease, but do nothing to tackle the underlying processes that we believe, so the accumulation of these abnormal proteins. And this drug, aducanumab, was designed to clear amyloid protein from the brain, and something that we think, amyloid accumulation, we think starts many, many years before symptoms.
London de Charing Cross Hospital di khoj ne regulatoran dwara mulankan kite gaye do adhyayana vich yogdan paya hai. Shri Scott, ਖੋਜਾਂ ਸੰਬੰਧੀ ਵਿਵਾਦ ਬਾਰੇ ਸਮਝਾਉਂਦੇ ਹਨ।
The debate has been whether one needs to see cognitive improvement in both studies, whether one was an aberration, either the positive one or the negative one, or vice versa. And then whether the removal of the amyloid from the brain was sufficient to push a mechanistic effect that we would then expect to have downstream effects on cognition.
ਫਿਲਹਾਲ ਇਸ ਫੈਸਲੇ ਦਾ ਅਸਰ ਸਿਰਫ ਅਮਰੀਕਨਜ਼ ਨੂੰ ਪ੍ਰਭਾਵਿਤ ਕਰੇਗਾ ਅਤੇ ਕੰਪਨੀ ਨੇ ਅਧਿਐਨ ਦਾ ਤੀਜਾ ਵੱਡਾ ਪੜਾਅ ਸਥਾਪਿਤ ਕਰਨ ਦੀ ਸਹਿਮਤੀ ਦਿੱਤੀ ਹੈ। ਸ਼੍ਰੀ ਸਕੌਟ ਕਹਿੰਦੇ ਹਨ ਕਿ ਰੈਗੂਲੇਟਰਾਂ ਨੇ ਪ੍ਰਵੇਗਿਤ ਪ੍ਰਵਾਨਗੀ ਦਾ ਰਾਹ ਅਪਣਾਇਆ ਹੈ। ਇਹ ਨਵੀਂ ਦਵਾਈ ਹਰ 4 ਹਫ਼ਤੇ ਸਰੀਰ ਵਿੱਚ ਇਨਫਿਊਜ਼ ਕੀਤੀ ਜਾਣੀ ਚਾਹੀਦੀ ਹੈ। ਬਾਇਓਜਨ ਦਾ ਕਹਿਣਾ ਹੈ ਕਿ ਇਸ ਇਲਾਜ ਦੀ ਕੀਮਤ ਲਗਭਗ $56,000 ਪ੍ਰਤੀ ਸਾਲ ਹੈ ਅਤੇ 4 ਸਾਲਾਂ ਲਈ ਇਸ ਦੀ ਕੀਮਤ ਨਹੀਂ ਵਧਾਈ ਜਾਏਗੀ। ਪਰ ਬਹੁਤ ਸਾਰੇ ਮਰੀਜ਼ ਇਸ ਰਕਮ ਦਾ ਭੁਗਤਾਨ ਨਹੀਂ ਕਰ ਪਾਉਣਗੇ। ਕੰਪਨੀ ਦਾ ਕਹਿਣਾ ਹੈ ਕਿ ਉਸ ਦਾ ਉਦੇਸ਼ 2030 ਤੱਕ ਇਸ ਡਰੱਗ ਦੇ ਫੋਲੋ ਅਪ ਟ੍ਰਾਇਲ ਨੂੰ ਪੂਰਾ ਕਰਨਾ ਹੈ। ਅਲਜ਼ਾਈਮਰਜ਼ ਰਿਸਰਚ ਸਮੂਹ ਹੁਣ ਹੋਰ ਅਥਾਰਟੀਜ਼ ਜਿਵੇਂ ਮੈਡੀਸਿਨਸ ਐਂਡ ਹੈਲਥ ਕੇਅਰ ਪ੍ਰੋਡਕਟਸ ਰੈਗੂਲੇਟਰੀ ਏਜੰਸੀ 'ਤੇ ਇਸ ਦਵਾਈ ਤੋਂ ਸੇਧ ਲੈਣ 'ਤੇ ਦਬਾਅ ਪਾਉਣਗੇ। ਪਰ ਇਸ ਸਮੇਂ ਬਿਮਾਰੀ ਦੀ ਪ੍ਰਕਿਰਿਆ ਦੇ ਸ਼ੁਰੂ ਵਾਲੇ ਲੋਕਾਂ ਲਈ ਦਵਾਈ ਨਿਰਧਾਰਿਤ ਕੀਤੀ ਜਾ ਰਹੀ ਹੈ ਅਤੇ ਸਭ ਤੋਂ ਵੱਡੀ ਰੁਕਾਵਟ ਹੈ ਇਸ ਦਾ ਸਹੀ ਡਾਇਗਨੋਸਿਸ। ਅਲਜ਼ਾਈਮਰਸ ਰਿਸਰਚ ਯੂਕੇ ਦੀ ਡਾਇਰੈਕਟਰ ਆਫ ਰਿਸਰਚ ਡਾਕਟਰ ਸੂਜ਼ਨ ਕੋਹਲਾਸ ਕਹਿੰਦੀ ਹੈ,
ਪ੍ਰੋਪਰ ਡਾਇਗਨੋਸਿਸ ਆਫ ਅਲਜ਼ਾਈਮਰਸ ਆਫਨ ਰਿਕੁਆਇਰਸ ਪੈਟ ਸਕੈਨਸ ਟੂ ਸੀ ਇਫ ਪ੍ਰੋਟੀਨਸ ਹੈਵ ਬਿਲਟ ਅਪ ਇਨ ਦ ਬ੍ਰੇਨ। ਦੋਸ ਆਰਨਟ ਰੈਡੀਲੀ ਅਵੇਲੇਬਲ ਟੂ ਪੀਪਲ, ਸੋ ਦੇਰ ਆਰ ਰੀਅਲ ਚੈਲੰਜਸ। That is one of the areas that Alzheimer's Research UK is working on, because we know that the earlier people are diagnosed and the earlier we can get them into research studies, the sooner we will find treatments for the condition. And also the sooner we're likely to identify which treatments work.
Infusions ate scans sirf mehenge ilaaj hi nahi han, balki eh vishv bhar de bohginti lokan nu uplabdh vi nahi han. APTN ਦੀ ਇਹ ਜਾਣਕਾਰੀ SBS ਨਿਊਜ਼ ਦੀ ਮਦਦ ਨਾਲ ਪੰਜਾਬੀ ਵਿੱਚ ਹਰਲੀਨ ਕੌਰ ਸੋਹਾਣਾ ਦੁਆਰਾ ਪੇਸ਼ ਕੀਤੀ ਗਈ ਹੈ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।